कृपा करो दीन के दाते, मेरा गुण अवगण नाम विचारो कोई। माटी का क्या तोपै स्वामी, मानस की गत एही। जेता समुंद सागर नीर भरिया, तेते अवगुण हमारे। दया करहो किछु मेहर उपावहो, डूब दे पत्थर तारे। जियड़ा अगन बराबर तपै, पीतर वगै काती। प्रणवत नानक हुकम पछाणै, सुख होवै दिन राती। गरीब नवाज सतगुरु अंतर जामी दसां पातशाहियां दे आत्मक स्वरूप श्री गुरु ग्रंथ साहिब जी दी पावन पवित्र चरण शरण विच सुभायमान गुरु रूप साध संगत जीओ, आप जी आज बड़े प्यार भावना सहित विशेष दीवाना अंदर हाजरी भर के गुरु ग्रंथ साहिब पातशाह जी दियां खुशियां अपनी झोली विच पवा रहे हो। गुरबाणी कीर्तन आप जी ने सरवण किया है, परमात्मा दी शरण विच पै के जीवन सफल करन दी जुगत इन्हां शब्दां विच उचारी गई है। इहदे नाल नाल आपां शरण दा विशा की है, परमात्मा दी शरणागति, और अज दे ए दीवान कौम दे महान सूरमे जुझारू गुरु के लाल भाई हरजिंदर सिंह जी जिंदा, भाई सुखदेव सिंह जी सुखा, जिन्हां नूं इन्हां नामां नाल पुकारिया जांदा है, उन्हां दी सालाना बरसी दे संबंध विच भी आप प्यार लै के पहुँचे हो। विचार आरंभण तो पहला समूह साध संगत धन गुरु ग्रंथ साहिब पातशाह जी के चरणों में झुकाओ शीस, प्यार सहित फतेह गजाओ जी, वाहिगुरु जी का खालसा वाहिगुरु जी की फतेह। परमात्मा की शरण विच पैण वास्ते सिख नूं सतगुरां ने तकीद की है, क्योंकि ये एक ऐसा विशा है शरण विच रहना, गुरु की दृष्टि विच रहना, गुरु के दायरे विच रहना। शरणागति पैण का अर्थ है अपना आप गुरु के हत्थां विच सौंप देना। वैसे कहण के तौर पर आपां कह दिंदे आ भी असी गुरु की शरण विच हाँ, पर शरणागत आउण वास्ते बहुत मुल तारना पैंदा है। शरणागत आउण वास्ते बंदे नूं अपना आप अपनियां चिंतावां अपनियां सियाणपां अपने यतन छड के सिर्फ ते सिर्फ गुरु का सहारा ही अपनाउणा पैंदा है। जे आपां शरण विच भी आए हाँ ते अंदर साडे चिंता भी लगी रहे कि पता नहीं मेरे गुरु ने मेरी रक्षा करनी है कि नहीं, फिर साध संगत शरण विच आउण दा कॉन्सैप्ट अधूरा रह जांदा है। और मैं भी बेनती करां, शरण विच आउण दा अर्थ है ये आदमी ब्रह्म ज्ञान नूं प्राप्त हो चुका है। ਉੱਥੇ ਜਾ ਕੇ ਬੰਦਾ ਸ਼ਰਨ ਵਿੱਚ ਆਉਂਦਾ, ਉਸ ਤੋਂ ਪਹਿਲਾਂ ਨਹੀਂ। ਸ਼ਰਨ ਦਾ ਅਰਥ ਹੈ 100% ਡੂੰਘਾ ਵਿਸ਼ਵਾਸ, ਅਤੇ ਵਿਸ਼ਵਾਸ ਤੋਂ ਵੀ ਅੱਗੇ ਇੱਕ ਸ਼ਬਦ ਕਿਹਾ ਵਿਸਾ। ਤੁਸੀਂ ਮੰਗਲਾਚਰਨ ਕਈ ਵਾਰੀ ਸੁਣਦੇ ਹੋ, ਸਤਿਗੁਰੂ ਕਹਿੰਦੇ ਨੇ ਕਿ ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵਿਸਾ। ਵਿਸਾ ਦਾ ਮਤਲਬ ਹੁੰਦਾ ਹੈ ਹੁਣ ਤੇਰੀ ਚਰਨ ਸ਼ਰਨ ਵਿੱਚ ਆ ਕੇ ਭਾਵੇਂ ਜ਼ਿੰਦਗੀ ਰਹੇ ਜਾਂ ਜ਼ਿੰਦਗੀ ਨਾ ਰਹੇ, ਜੀਵਨ ਵਿੱਚ ਜੋ ਵੀ ਆਵੇ ਉਹ ਪ੍ਰਵਾਨ ਹੈ, ਪਰ ਮੈਂ ਕਦੀ ਤੇਰੀ ਸ਼ਰਨ ਛੱਡ ਕੇ ਨਹੀਂ ਜਾਵਾਂਗਾ। ਅਸਲ ਵਿੱਚ ਇਹ ਪੂਰਨ ਸੂਰਮੇ ਦੀ ਧਾਰਨਾ ਹੈ। ਜਿਹੜਾ ਆਪਣਾ ਜੀਵਨ ਸੌਂਪ ਕੇ ਜਿਉਂਦਾ ਹੈ, ਹੈ ਤਾਂ ਮਾਰਗ ਸਿਰ ਦੇਣ ਵਾਲਾ ਹੈ। ਸਾਧ ਸੰਗਤ ਭਾਵੇਂ ਸਿਪਾਹੀ ਦੀ ਗੱਲ ਕਰਨੇ ਹਾਂ, ਭਾਵੇਂ ਸੰਤ ਦੀ ਗੱਲ ਕਰੀਏ, ਇਹ ਜ਼ਰੂਰੀ ਨਹੀਂ ਕਿ ਕੇਵਲ ਸਿਪਾਹੀ, ਕੇਵਲ ਸੂਰਮਾ, ਕੇਵਲ ਸ਼ਹੀਦ ਹੀ ਕੁਰਬਾਨੀ ਕਰਦਾ ਹੈ। ਅਸਲ ਵਿੱਚ ਸ਼ਹੀਦ ਕੁਰਬਾਨੀ ਬਣਨ ਤੋਂ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਅੰਦਰੋਂ ਸੰਤ ਬਣ ਜਾਂਦਾ ਹੈ। ਉਹਦੇ ਵਿੱਚ ਸੰਤ ਤਾਂ ਹੀ ਪੈਦਾ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਪਾਵਨ ਬਾਣੀ ਦੇ ਵਿੱਚ ਇੱਕ ਸ਼ਬਦ ਕਿਹਾ ਹੈ, ਜਿਹਦੇ ਵਿੱਚ ਸ਼ਰਨ ਆਉਣ ਵਾਲੇ ਸ਼ਹੀਦ ਦੀ ਵਿਆਖਿਆ ਕੀਤੀ ਹੈ। ਜਿਹੜਾ ਆਪਣੀ ਜ਼ਿੰਦਗੀ ਦੀ ਬਾਗ ਡੋਰ ਪਰਮਾਤਮਾ ਦੇ ਹੱਥਾਂ ਵਿੱਚ ਸੌਂਪ ਦਿੰਦਾ ਹੈ, ਉਹਦੇ ਵਿੱਚ ਦੋ ਗੁਣ ਦੱਸੇ ਨੇ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਕਿ ਧਨ ਜੀਉ ਤਿਹ ਕੋ ਜਗ ਮੈਂ, ਮੁੱਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਇਹ ਦੋ ਚੀਜ਼ਾਂ ਨੇ, ਮੂੰਹ ਤੋਂ ਨਾਮ ਜਪਣਾ ਅਤੇ ਅੰਦਰ ਯੁੱਧ ਦੀ ਤਿਆਰੀ ਕਰਨੀ। ਹੁਣ ਦੋ ਚੀਜ਼ਾਂ ਕਦੀ ਇਸ ਧਰਤੀ 'ਤੇ ਇਕੱਠੀਆਂ ਹੋਣੀਆਂ ਮੁਸ਼ਕਲ ਨੇ। ਜਿਨ੍ਹਾਂ ਨੇ ਮਾਲਾ ਫੜੀ ਸੀ ਉਹ ਕੇਵਲ ਮਾਲਾ ਫੇਰਦੇ ਰਹੇ, ਜਿਨ੍ਹਾਂ ਨੇ ਤਲਵਾਰ ਫੜੀ ਸੀ ਉਹ ਇਕੱਲੀ ਤਲਵਾਰ ਵਾਉਂਦੇ ਰਹੇ। ਜਿਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਮਾਂ ਆਇਆ, ਉਹਨਾਂ ਨੇ ਕਿਹਾ ਨਹੀਂ, ਚਾਰ ਵਰਨਾਂ ਦੇ ਲੋਕ ਨੇ। ਚਾਰ ਵਰਨ ਉਦੋਂ ਗਿਣੇ ਜਾਂਦੇ ਸਨ। ਜਿਹੜਾ ਵਿੱਦਿਆ ਪੜ੍ਹਾਉਂਦਾ ਸੀ ਉਹ ਕੰਮ ਨਹੀਂ ਸੀ ਕਰਦਾ, ਜਿਹੜਾ ਕੰਮ ਕਰਦਾ ਸੀ ਉਹ ਪੰਡਿਤ ਨਹੀਂ ਸੀ ਬਣ ਸਕਦਾ, ਅਤੇ ਜਿਹੜਾ ਤਲਵਾਰ ਬੰਨ੍ਹਦਾ ਸੀ ਉਹਨੂੰ ਪੜ੍ਹਨਾ ਨਹੀਂ ਸੀ ਆਉਂਦਾ, ਅਤੇ ਜਿਹੜਾ ਕੰਮ ਕਰਦਾ ਸੀ ਨੀਚਤਾ ਵਾਲੇ ਕੰਮ ਜਿਹਨੂੰ ਸ਼ੂਦਰ ਕਿਹਾ ਜਾਂਦਾ ਹੈ ਉਹ ਕਦੀ ਵਿੱਦਿਆ ਨਹੀਂ ਸੀ ਲੈ ਸਕਦਾ। ਸਤਿਗੁਰਾਂ ਨੇ ਕਿਹਾ ਮੈਂ ਜਿਹੜਾ ਖਾਲਸਾ ਬਣਾਉਣਾ ਉਹਨੂੰ ਮੈਂ ਚਾਰੇ ਗੁਣ ਇੱਕੋ ਵਾਰੀ ਦੇ ਦਿਆਂਗਾ। ਵਿੱਦਿਆ ਵੀ ਉਹ ਪੜ੍ਹੇਗਾ, ਆਪਣੇ ਸੰਸਾਰ ਦੇ ਵਿੱਚ ਕਿਰਤ ਵੀ ਕਰੇਗਾ, ਸ਼ੂਦਰ ਵਾਲਾ ਵੀ ਕੰਮ ਕਰੇਗਾ, ਔਰ ਉਹ ਸੂਰਮਾ ਵੀ ਹੋਵੇਗਾ, ਹੱਥ ਵਿੱਚ ਤਲਵਾਰ ਲੈ ਕੇ ਜੂਝਣ ਵਾਸਤੇ ਵੀ ਤਿਆਰ ਰਹੇਗਾ, ਔਰ ਇਹਦੇ ਨਾਲ ਨਾਲ ਉਹਦੇ ਅੰਦਰ ਸੰਤੋਖ ਅਤੇ ਸਬਰ ਦੇ ਗੁਣ ਹੋਣਗੇ। ਜਿਸ ਮਨੁੱਖ ਦੀ ਘਾੜਤ ਘੜੀ ਉਹਦੇ ਬਾਰੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਧਨ ਜੀਉ ਤਿਹ ਕੋ ਜਗ ਮੈਂ, ਉਹ ਮਨੁੱਖ ਧਨਤਾ ਦੇ ਯੋਗ ਹੈ। ਮੁੱਖ ਅਤੇ ਹਰ ਜਿਹਦੀ ਰਸਨਾ ਅਤੇ ਵਾਹਿਗੁਰੂ ਦਾ ਨਾਮ ਹੈ, ਨਾਮ ਤੋਂ ਬਿਨਾਂ ਗੁਰੂ ਘਰ ਵਿੱਚ ਕੋਈ ਸੂਰਮਤਾਈ ਪ੍ਰਵਾਨ ਨਹੀਂ ਹੈ। ਤੁਸੀਂ ਸਾਧ ਸੰਗਤ, ਗੁਰੂ ਘਰ ਦੇ ਸ਼ਹੀਦਾਂ ਦੀ ਗੱਲ ਆਪਾਂ ਕਰਨੇ ਹਾਂ, ਸ਼ੁਰੂ ਤੋਂ ਲੈ ਕੇ ਇੱਕ ਫਿਕਰਾ ਅਰਦਾਸ ਵਿੱਚ ਪੜ੍ਹਿਆ ਜਾਂਦਾ ਹੈ, ਅੱਜ ਵੀ ਰੋਜ਼ ਦੁਹਰਾਇਆ ਜਾਂਦਾ ਹੈ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚਾੜੇ ਗਏ, ਅਤੇ ਅੱਗੇ ਇੱਕ ਸ਼ਬਦ ਆਉਂਦਾ ਹੈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਕਿਉਂਕਿ ਜਿਹੜਾ ਗੁਰਦੁਆਰਾ ਹੈ ਨਾ, ਭਾਵੇਂ ਕਿ ਸਿੱਖ ਪੱਥਰ ਦਾ ਪੁਜਾਰੀ ਨਹੀਂ, ਪਰ ਇੱਕ ਗੱਲ ਪੱਕੀ ਹੈ, ਇਸ ਗੁਰਦੁਆਰੇ ਦੀ ਸਾਧ ਸੰਗਤ ਇੱਕ ਇੱਕ ਇੱਟ ਨੂੰ ਮਿਸਤਰੀ ਭਾਵੇਂ ਕੋਈ ਆਪਣੇ ਹੱਥਾਂ ਨਾਲ ਤੋੜ ਕੇ ਲਾ ਲਵੇ ਅਤੇ ਪਰਤ ਕੇ ਲਾ ਦੇ, ਸਿੱਖ ਨੂੰ ਕੋਈ ਫਰਕ ਨਹੀਂ ਪਏਗਾ। ਪਰ ਜੇ ਕੋਈ ਹਮਲਾਵਰ ਦੁਸ਼ਟ ਮਨ ਲੈ ਕੇ ਗੁਰਦੁਆਰੇ ਦੀ ਇੱਕ ਵੀ ਇੱਟ ਹਿਲਾਉਂਦਾ ਹੈ, ਸਿੱਖ ਆਪਣੀ ਸਾਰੀ ਜ਼ਿੰਦਗੀ ਉਹਨੂੰ ਸਬਕ ਸਿਖਾਉਣ 'ਤੇ ਲਾ ਦਿੰਦਾ ਹੈ। ਇਹ ਗੁਰਦੁਆਰਾ ਪੱਥਰਾਂ ਦਾ ਹੈ, ਇੱਟਾਂ ਦਾ ਬਣਿਆ, ਪਰ ਇਹਦੇ ਵਿੱਚ ਸਿੱਖ ਦੀ ਜਾਨ ਹੈ, ਸਿੱਖ ਦੀ ਜਿੰਦ ਹੈ। ਗੁਰਦੁਆਰਿਆਂ ਦੀ ਸੇਵਾ ਸ਼ੁਰੂ ਤੋਂ ਰਹੀ ਹੈ, ਕਿਉਂਕਿ ਗੁਰੂ ਸਾਹਿਬ ਬੜੇ ਸਿਆਣੇ ਸਨ। ਇੱਕ ਗੱਲ ਯਾਦ ਰੱਖੋ, ਦੋ ਚੀਜ਼ਾਂ ਸਤਿਗੁਰੂ ਨੇ ਸਾਨੂੰ ਸ਼ੁਰੂ ਤੋਂ ਦਿੱਤੀਆਂ ਨੇ, ਇੱਕ ਤਾਂ ਕਿਹਾ ਗੁਰੂ ਧਾਮ ਅਤੇ ਇੱਕ ਗੁਰਬਾਣੀ ਅਤੇ ਇੱਕ ਗੁਰੂ ਮਰਿਆਦਾ। ਇਹਨਾਂ ਨੂੰ ਭਾਵੇਂ ਤਿੰਨ ਕਹਿ ਲਈਏ ਭਾਵੇਂ ਦੋ ਕਹੀਏ, ਇਹ ਦੋ ਚੀਜ਼ਾਂ ਸਤਿਗੁਰਾਂ ਨੇ ਸਾਨੂੰ ਸ਼ੁਰੂ ਤੋਂ ਬਖਸ਼ ਦਿੱਤੀਆਂ। ਜਿਸ ਦਿਨ ਪਹਿਲੇ ਦਿਨ ਹਰਿਮੰਦਰ ਸਾਹਿਬ ਦੇ ਵਿੱਚ 1604 ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਸੀ, ਉਸ ਦਿਨ ਦੋ ਚੀਜ਼ਾਂ ਦੇ ਦਿੱਤੀਆਂ। ਕਹਿਣ ਲੱਗੇ, ਅੰਦਰ ਦੀ ਖੁਰਾਕ ਤੇਰੀ ਬਾਣੀ ਹੋਵੇਗੀ, ਅੰਦਰੋਂ ਬਾਣੀ ਨਾਲ ਰੱਜੇਗਾ ਅਤੇ ਤੈਨੂੰ ਓਟ ਮਿਲੇਗੀ ਗੁਰੂ ਕੇ ਦੁਆਰਿਆਂ ਦੀ, ਗੁਰੂ ਕੇ ਧਾਮਾਂ ਦੀ। ਗੁਰੂ ਕੇ ਧਾਮ ਸ਼ੁਰੂ ਤੋਂ ਬਣਦੇ ਰਹੇ। ਭਾਈ ਗੁਰਦਾਸ ਜੀ ਨੇ ਕਿਹਾ, ਮੈਂ ਕੇਵਲ ਗੁਰਦੁਆਰਾ ਸ਼ਬਦ ਦੇ ਸੰਬੰਧ ਨਾਲ ਕਿ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ, ਉਸੇ ਲੜੀ ਵਿੱਚ ਜਿਹਦੇ ਵਿੱਚ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਆਉਂਦੇ ਨੇ, ਜਿਹਦੇ ਵਿੱਚ ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਕੇਰ ਸਿੰਘ ਆਉਂਦੇ ਨੇ, ਉਹਦੇ ਅੰਦਰ ਹੀ ਗੁਰੂ ਕੇ ਸਵਾਰਿਓ। ਇਹ ਗੁਰੂ ਕੇ ਦੋਵੇਂ ਲਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ, ਉਹ ਵੀ ਗੁਰਦੁਆਰਿਆਂ ਦੀ ਸੇਵਾ ਪਿੱਛੇ ਕੁਰਬਾਨੀ ਕਰ ਗਏ। ਬੇਨਤੀ ਕਰ ਰਿਹਾ ਸੀ, ਗੁਰਦੁਆਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਇਆ, ਪਹਿਲਾਂ ਇਹ ਸਮਝੀਏ ਵੀ ਗੁਰਦੁਆਰਾ ਕਾਹਦੇ ਵਾਸਤੇ ਬਣਿਆ। ਸ਼ੁਰੂ ਵਿੱਚ ਧਰਮਸ਼ਾਲਾ ਸ਼ਬਦ ਸੀ, ਜਦੋਂ ਗੁਰੂ ਨਾਨਕ ਸਾਹਿਬ ਆਏ ਅਤੇ ਗੁਰੂ ਸਾਹਿਬ ਜਿੱਥੇ ਜਾ ਕੇ ਬਹਿੰਦੇ ਸਨ ਅਤੇ ਕੀਰਤਨ ਕਰਦੇ ਸਨ, ਉਸ ਥਾਂ ਨੂੰ ਕਿਹਾ ਜਾਂਦਾ ਸੀ ਧਰਮਸ਼ਾਲਾ। ਭਾਈ ਗੁਰਦਾਸ ਜੀ ਨੇ ਬਚਨ ਕੀਤਾ ਹੈ ਕਿ ਘਰ ਘਰ ਬਾਬਾ ਗਾਵੀਐ ਵੱਜਣ ਤਾਲ ਮਿਰਦੰਗ ਰਬਾਬਾ। ਜਿੱਥੇ ਗੁਰੂ ਨਾਨਕ ਦੇਵ ਜੀ ਗਏ ਉਹ ਥਾਂ ਅਸਥਾਪਿਤ ਕੀਤੇ ਗਏ, ਉਹ ਥਾਂ ਬਣਾਏ ਗਏ। ਉਹਨਾਂ ਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਜਿਸ ਜਿਸ ਥਾਂ 'ਤੇ ਗੁਰੂ ਸਾਹਿਬ ਨੇ ਆਪਣੇ ਚਰਨ ਪਾਏ ਨੇ, ਬਾਅਦ ਵਿੱਚ ਉਹ ਗੁਰੂ ਅਸਥਾਨ ਬਣੇ, ਗੁਰੂ ਕੇ ਕੇਂਦਰ ਬਣੇ, ਔਰ ਉਹਨਾਂ ਨੂੰ ਸਿੱਖ ਨੇ ਪਿਆਰ ਨਾਲ ਆਪਣੀ ਜ਼ਿੰਦਗੀ ਵਿੱਚ ਹੰਢਾਇਆ, ਉਹਨਾਂ ਥਾਵਾਂ ਦੀ ਧੂੜ ਮੰਗੀ। ਇੱਕ ਸ਼ੰਤ ਹੋਰ ਮੈਂ ਸਾਂਝਾ ਕਰਾਂ, ਗੁਰਦੁਆਰਿਆਂ ਨਾਲ ਸਿੱਖ ਦਾ ਕੀ ਸੰਬੰਧ ਹੈ, ਬਸ ਇਸੇ ਵਿਸ਼ੇ 'ਤੇ ਕੁਝ ਮਿੰਟ ਸਾਂਝੇ ਕਰਨੇ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸ਼ੰਤ ਤੁਸੀਂ ਸਵੇਰੇ ਆਸਾ ਦੀ ਵਾਰ ਵਿੱਚ ਸੁਣੋਗੇ, ਉਹਦੇ ਵਿੱਚ ਵੀ ਗੁਰੂ ਧਾਮਾਂ ਦਾ ਜ਼ਿਕਰ ਹੀ ਆਉਂਦਾ, ਗੁਰੂ ਅਸਥਾਨਾਂ ਦੀ ਗੱਲ ਆਉਂਦੀ ਹੈ। ਕਿਉਂਕਿ ਸਿੱਖ ਜੇ ਅੱਜ ਧਰਤੀ 'ਤੇ ਕਿਸੇ ਵੀ ਪੱਖ ਵਿੱਚ ਜਿਉਂਦਾ ਹੈ ਅਤੇ ਸਾਧ ਸੰਗਤ ਇਕੱਲਾ ਇਹ ਗੱਲਾਂ ਨਾ ਸੁਣਿਆ ਕਰੋ ਵੀ ਸਿੱਖੀ ਤਾਂ ਕੇਵਲ ਅੰਦਰ ਦੀ ਘਟਨਾ ਹੈ, ਅੰਦਰੋਂ ਮਾਲਾ ਫੇਰੋ ਜਾਂ ਤੁਸੀਂ ਆਪਣੇ ਮਨ ਨੂੰ ਸ਼ੁੱਧ ਕਰ ਲਓ, ਸਰੀਰ ਦਾ ਕੀ ਹੈ, ਮਰਿਆਦਾ ਦਾ ਕੀ ਹੈ, ਧਾਰਨ ਕਰੋ ਜਾਂ ਨਾ ਧਾਰਨ ਕਰੋ, ਨਹੀਂ, ਤੁਸੀਂ ਯਾਦ ਰੱਖੋ ਇਹ ਮਰਿਆਦਾ 10 ਗੁਰੂ ਸਾਹਿਬਾਨ ਨੇ 240 ਸਾਲ ਤੱਕ ਮਿਹਨਤ ਕਰਕੇ ਸਾਡੀ ਝੋਲੀ ਵਿੱਚ ਪਾਈ ਹੈ, ਜਿਹੜੀ 5 ਕਕਾਰਾਂ ਦੀ ਮਰਿਆਦਾ ਹੈ, ਤਖਤਾਂ ਦੀ ਮਰਿਆਦਾ ਹੈ, ਔਰ ਗੁਰੂ ਸਾਹਿਬ ਨੇ ਸਾਨੂੰ ਬਾਹਰਲੀ ਜੀਵਨ ਜਾਚ ਦੱਸੀ ਹੈ, ਇਹ ਕੋਈ ਬਹੁਤ ਸਸਤੀ ਨਹੀਂ, ਇਹ ਕਲਗੀਆਂ ਵਾਲੇ ਨੇ ਆਪਣੀ ਜ਼ਿੰਦਗੀ ਦੇ ਅੰਦਰ ਚਮਕੌਰ ਦੀ ਗੜੀ ਤੋਂ ਲੈ ਕੇ ਨੰਗੇ ਪੈਰੀ ਕੰਡੇ ਮਿੱਧ ਕੇ ਪੋਹ ਦੀਆਂ ਰਾਤਾਂ ਵਿੱਚ ਇਸ ਮਰਿਆਦਾ ਨੂੰ ਜ਼ਿੰਦਾ ਰੱਖਣ ਵਾਸਤੇ ਆਪਣੀ ਜ਼ਿੰਦਗੀ ਵਿੱਚ ਖੂਨ ਵਾਰਿਆ ਹੈ। ਇਹ ਮਰਿਆਦਾ ਆਮ ਨਹੀਂ ਹੈ। ਗੁਰੂ ਰਾਮਦਾਸ ਬਾਹਰਲੇ ਥਾਵਾਂ ਦੀ ਵੀ ਗੱਲ ਕਰਦੇ ਨੇ, ਸਾਹਿਬ ਕਹਿੰਦੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਣ ਸੁਹਾਵਾ ਰਾਮ ਰਾਜੇ। ਇਹ ਜਿਹੜਾ ਹਰਿਮੰਦਰ ਸਾਹਿਬ ਅਸਥਾਨ ਹੈ, ਕਿੰਨੇ ਗੁਰੂ ਸਾਹਿਬ ਇੱਥੇ ਆਏ ਨੇ ਆਪਾਂ ਵੇਖਦੇ ਹਾਂ। ਕਹਿੰਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਵੀ ਆਰੰਭ ਵਿੱਚ ਆਏ ਸਨ, ਜਦੋਂ ਪਹਿਲੀ ਉਦਾਸੀ ਸ਼ੁਰੂ ਹੋਈ ਸਭ ਤੋਂ ਪਹਿਲਾਂ ਇਸ ਥਾਂ ਤੋਂ ਆਰੰਭਤਾ ਕੀਤੀ ਸੀ। ਗੁਰੂ ਅੰਗਦ ਦੇਵ ਪਾਤਸ਼ਾਹ ਵੀ ਇੱਥੇ ਆਏ, ਗੁਰੂ ਅਮਰਦਾਸ ਮਹਾਰਾਜ ਵੀ ਇੱਥੇ ਆਏ ਅਤੇ ਗੁਰੂ ਰਾਮਦਾਸ ਦੇ ਪ੍ਰਤੱਖ ਤੁਸੀਂ ਸੁਣਦੇ ਹੋ, ਗੁਰੂ ਅਰਜਨ ਦੇਵ ਜੀ ਨੇ ਉਸਾਰੀ ਮੁਕੰਮਲ ਕਰਵਾਈ ਅਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ। ਇਹਦੇ ਤੋਂ ਅੱਗੇ ਤੁਰਨੇ ਆ 9ਵੇਂ ਪਾਤਸ਼ਾਹ ਔਰ 7ਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਦਾ ਵੀ ਇੱਥੇ ਆਉਣ ਦਾ ਜ਼ਿਕਰ ਹੈ। ਸਿਰਫ਼ ਅਤੇ ਸਿਰਫ ਗੁਰੂ ਹਰਕ੍ਰਿਸ਼ਨ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਬਾਰੇ ਜ਼ਿਕਰ ਨਹੀਂ ਮਿਲਦਾ ਕਿ ਉਹ ਅੰਮ੍ਰਿਤਸਰ ਆਏ ਹੋਣ, ਬਾਕੀ 8 ਪਾਤਸ਼ਾਹੀਆਂ ਦੇ ਇੱਕੋ ਥਾਂ 'ਤੇ ਚਰਨ ਪਏ ਨੇ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਹੁਣ ਉਹਨਾਂ ਥਾਵਾਂ ਨੂੰ ਕਿਵੇਂ ਵਰਤਣਾ ਹੈ ਅਸੀਂ, ਇੱਕ ਗੱਲ ਮੈਂ ਵਿੱਚ ਬੇਨਤੀ ਕਰਾਂਗਾ, ਦਾਤ ਬੜੀ ਵੱਡੀ ਹੋਵੇ, ਦੁਕਾਨ 'ਤੇ ਸੋਨਾ ਪਿਆ ਹੋਵੇ, ਜੇ ਅਸੀਂ ਗ੍ਰਾਹਕ ਨਾ ਬਣੇ ਤਾਂ ਕਬੀਰ ਸਾਹਿਬ ਕਹਿੰਦੇ ਨੇ ਏਕ ਅਚੰਭੋ ਦੇਖਿਆ ਹੀਰਾ ਹਾਟ ਬਿਕਾਏ ਬਣਜਣ ਹਾਰੇ ਬਾਹਰਾ ਕੌਡੀ ਬਦਲੇ ਜਾਏ। ਗੁਰਦੁਆਰਾ ਕੀਮਤੀ ਬੜਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀਮਤੀ ਬੜੀ ਹੈ, ਸਿਧਾਂਤ ਬੜੇ ਕੀਮਤੀ ਨੇ, ਪਰ ਜੇ ਸਾਡੇ ਵਿੱਚ ਪਾਤਰਤਾ ਨਾ ਆਈ, ਸਾਡੇ ਵਿੱਚ ਹੋਸ਼ ਨਾ ਆਈ ਕਿ ਸਾਡੇ ਗੁਰੂ ਕੋਲ ਕਿਹੜੀਆਂ ਦਾਤਾਂ ਨੇ, ਹੋ ਸਕਦਾ ਅਸੀਂ ਅੱਖਾਂ ਬੰਦ ਕਰਕੇ ਆਈਏ ਅਤੇ ਅੱਖਾਂ ਬੰਦ ਕਰਕੇ ਵਾਪਸ ਚਲੇ ਜਾਈਏ, ਖਰੀਦੀਏ ਕੁਝ ਵੀ ਨਾ। ਆਖਰ ਦੁਕਾਨ ਵੀ ਤਾਂ ਗੁਰਾਕਾਂ 'ਤੇ ਚੱਲਦੀ ਹੈ ਨਾ, ਆਖਰ ਸਿੱਖ ਦਾ ਵੀ ਗੁਰੂ ਦਾ ਕੰਮ ਵੀ ਤਾਂ ਹੀ ਸੰਸਾਰ ਵਿੱਚ ਚੱਲਦਾ ਹੈ ਜੇ ਉਹਨੂੰ ਜਿਹੜੇ ਸਿੱਖ ਨੇ ਉਹਦੇ ਸਾਹਮਣੇ ਹੋਣ। ਜੇ ਗੁਰੂ ਨੂੰ ਸਿੱਖ ਹੀ ਨਾ ਮਿਲਿਆ ਤਾਂ ਉਹ ਸਿੱਖੀ ਕਿੰਨਾ ਦੇ ਉੱਤੇ ਬੀਜੇਗਾ, ਕਿਹੜੀ ਥਾਂ 'ਤੇ ਕਰੇਗਾ। ਮੈਂ ਬੇਨਤੀ ਕਰ ਰਿਹਾ ਸੀ ਵੀ ਜ਼ਿਮੀਂਦਾਰ ਬੜਾ ਸਿਆਣਾ ਹੋਵੇ, ਜੇ ਉਹਦਾ ਖੇਤ ਹੀ ਚੰਗਾ ਨਹੀਂ, ਖੇਤ ਹੀ ਕਲਰ ਹੈ, ਅਤੇ ਜ਼ਿਮੀਂਦਾਰ ਕੋਲ ਬੀਜ ਵੀ ਬੜਾ ਸੋਧਿਆ ਹੋਵੇ, ਉਹਦੇ ਕੋਲ ਸਾਧਨ ਵੀ ਸਾਰੇ ਹੋਣ, ਜ਼ਿਮੀਂਦਾਰ ਵਿਚਾਰਾ ਕੀ ਕਰੇਗਾ। ਜੇ ਗੁਰੂ ਕੋਲ ਇੰਨੀਆਂ ਵੱਡੀਆਂ ਦਾਤਾਂ ਨੇ ਅਤੇ ਸਿੱਖ ਉਹਦਾ ਖੇਤ ਹੈ, ਜੇ ਖੇਤ ਕਲਰ ਹੋਇਆ ਤਾਂ ਗੁਰੂ ਕਿੱਥੇ ਬੀਜੇਗਾ। ਇਸ ਕਰਕੇ ਗੁਰਦੁਆਰਾ ਕੀਮਤੀ ਬੜਾ ਹੈ, ਪਰ ਸਾਨੂੰ ਇਸ ਗੱਲ ਦਾ ਪਤਾ ਹੋਵੇ ਅਸੀਂ ਇੱਥੋਂ ਖਰੀਦਣਾ ਕੀ ਹੈ। ਅੱਗੇ ਗੁਰੂ ਰਾਮਦਾਸ ਜੀ ਕਹਿੰਦੇ ਕਿ ਗੁਰਸਿੱਖੀ ਸੋ ਥਾਨ ਭਾਲਿਆ, ਗੁਰਦੁਆਰੇ ਵਿੱਚ ਆ ਕੇ ਗੁਰੂ ਕੇ ਸਿੱਖ ਉਸ ਥਾਂ ਦੀ ਭਾਲ ਕਰਦੇ ਨੇ। ਕਿਹੜੇ ਥਾਂ ਦੀ? ਕਿਉਂਕਿ ਜਿੱਥੇ ਵੀ ਗੁਰਦੁਆਰਾ ਹੁੰਦਾ, ਤੁਸੀਂ ਦਰਬਾਰ ਸਾਹਿਬ ਜਾਓ ਜਾਂ ਤਰਨ ਤਾਰਨ ਸਾਹਿਬ ਜਾਂ ਨਾਨਕ ਮਤਾ ਸਾਹਿਬ, ਉੱਥੇ ਤੁਸੀਂ ਵੇਖੋਗੇ ਵੀ ਭਾਵੇਂ ਉਹ ਸਾਰੀ ਬਾਉਂਡਰੀ ਭਾਵੇਂ 10 ਕਿੱਲੇ ਥਾਂ ਹੈ, ਕਹਿੰਦੇ ਅਸੀਂ ਸਾਰੇ ਨੂੰ ਗੁਰਦੁਆਰਾ, ਪਰ ਉਹਨਾਂ 10 ਕਿੱਲਿਆਂ ਦੇ ਵਿੱਚ ਕੁਝ ਥਾਂ ਐਸੇ ਹੁੰਦੇ ਨੇ ਜਿਨ੍ਹਾਂ ਥਾਵਾਂ 'ਤੇ ਗੁਰੂ ਸਾਹਿਬ ਬਹੁਤਾ ਸਮਾਂ ਬਹਿੰਦੇ ਸਨ, ਉਹ ਥਾਂ ਥੋੜ੍ਹੇ ਨੇ, ਔਰ ਉਹਨਾਂ ਥਾਵਾਂ ਨੂੰ ਸਿਰਫ ਗਿਣਵੇਂ ਸਿੱਖਾਂ ਦੀਆਂ ਨਜ਼ਰਾਂ ਵੇਖ ਸਕਦੀਆਂ ਨੇ। ਥਾਂ ਬਹੁਤ ਲੰਮਾ ਹੈ। ਹੁਣ ਜਿਵੇਂ ਪਰਿਕਰਮਾ, ਪਰਿਕਰਮਾ ਵਿੱਚ ਇਤਿਹਾਸ ਵਿੱਚ ਆਉਂਦਾ ਵੀ ਗੁਰੂ ਅਰਜਨ ਦੇਵ ਜੀ ਪਰਿਕਰਮਾ ਵਿੱਚ ਬਹਿੰਦੇ ਹੁੰਦੇ ਸਨ। ਹੁਣ ਕੀ ਪਤਾ, ਪਰਿਕਰਮਾ ਤਾਂ ਬੜੀ ਲੰਮੀ ਹੈ, ਉਹ ਕਿਹੜਾ 2 ਕੁ ਫੁੱਟ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਬੈਠੇ ਰਹੇ, ਉਹ ਕਿਹੜੀ ਥਾਂ ਹੈ? ਉਹ ਗੁਰਸਿੱਖੀ ਸੋ ਥਾਨ ਭਾਲਿਆ, ਉਹ ਥਾਂ ਗੁਰਸਿੱਖਾਂ ਦੀ ਨਜ਼ਰ 'ਤੇ ਚੜ੍ਹਿਆ, ਇਹ ਝੂਠ ਨਹੀਂ ਹੈ। ਮੈਂ ਇੱਕ ਛੋਟੀ ਜਿਹੀ ਘਟਨਾ ਕਹਿ ਦਿਆਂ। ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ ਹੋਏ ਨੇ, ਬੜੇ ਮਹਾਂਪੁਰਸ਼ ਸਨ, ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਉਹਨਾਂ ਨਾਲ ਬਹੁਤ ਸਨੇਹ ਸੀ। ਉਹ ਜਿਹੜੇ ਥਾਂ 'ਤੇ ਨਾ, ਇੱਕ ਨਗਰ ਦੇ ਸਿੰਘ ਉਹਨਾਂ ਕੋਲ ਗਏ, ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸੀ, ਮੈਂ ਥਾਂ ਦੀ ਗੱਲ ਕਰ ਰਿਹਾ, ਉਹਨਾਂ ਸਿੰਘਾਂ ਦੇ ਨਗਰ ਵਿੱਚ ਇੱਕ ਗੁਰਦੁਆਰਾ ਸੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ। ਅੱਧੇ ਕਹਿੰਦੇ ਸਨ ਵੀ ਇੱਥੇ ਗੁਰੂ ਅਰਜਨ ਦੇਵ ਜੀ ਆਏ ਨੇ, ਇਹ ਇਤਿਹਾਸਿਕ ਗੁਰਦੁਆਰਾ ਹੈ। ਅੱਧੇ ਕਹਿੰਦੇ ਸਨ ਵੀ ਗੁਰੂ ਅਰਜਨ ਦੇਵ ਜੀ ਨਹੀਂ ਆਏ। ਇਹ ਵਿਵਾਦ ਸੀ ਪਿੰਡ ਵਿੱਚ, ਬੜਾ ਚਿਰ ਚੱਲਦਾ ਰਿਹਾ। ਇੱਕ ਦਿਨ ਉਹਨਾਂ ਨੇ ਕਿਹਾ ਵੀ ਚਲੋ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਕੋਲ ਚੱਲੀਏ, ਉਹਨਾਂ ਨੂੰ ਪੁੱਛ ਕੇ ਆਈਏ ਵੀ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਆਏ ਨੇ ਕਿ ਨਹੀਂ, ਕਿਉਂਕਿ ਕੁਝ ਚੀਜ਼ਾਂ ਇਤਿਹਾਸਾਂ ਵਿੱਚ ਨਹੀਂ ਲਿਖੀਆਂ ਗਈਆਂ। ਉੱਥੇ ਗਏ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਸੀ ਵੀ ਉਹਨਾਂ ਦੇ ਅੰਦਰ ਅੱਖ ਹੈ, ਵੇਖ ਲੈਣਗੇ ਵੀ ਇੱਥੇ ਆਏ ਨੇ ਕਿ ਨਹੀਂ। ਜਦੋਂ ਗਏ ਨਾ, ਅਤੇ ਮਹਾਂਪੁਰਸ਼ ਅੱਗੋਂ ਗੱਡੀ 'ਤੇ ਕਾਰ ਸੇਵਾ ਦਾ ਕੰਮ ਕਰਦੇ ਸਨ, ਜੀਪ 'ਤੇ ਜਾ ਰਹੇ ਸਨ, ਅੱਗੋਂ ਸਿੰਘ ਮਿਲੇ, ਉਹ ਵੀ ਗੱਡੀ 'ਤੇ ਸਨ। ਉਹਨਾਂ ਨੇ ਜੀਪ ਰੋਕ ਲਈ ਪੁਲ ਦੇ ਉੱਤੇ ਅਤੇ ਪੁੱਛਿਆ ਵੀ ਕਿਵੇਂ ਆਏ ਹੋ ਤੁਸੀਂ, ਅਤੇ ਨਾਲੇ ਕਿਹਾ ਵੀ ਜਾਓ ਤੁਸੀਂ ਡੇਰੇ 'ਤੇ ਲੰਗਰ ਪਾਣੀ ਛਕੋ, ਅਸੀਂ ਤਾਂ ਕਿਤੇ ਜਾਣਾ, ਪਰ ਤੁਸੀਂ ਕਿਵੇਂ ਆਏ ਸੀ? ਉਹਨਾਂ ਨੇ ਆਪਣੀ ਗੱਲ ਕਹੀ, ਕਹਿਣ ਲੱਗੇ ਬਾਬਾ ਜੀ ਅਸੀਂ ਇਹ ਪੁੱਛਣ ਆਏ ਹਾਂ, ਸਾਡੇ ਪਿੰਡ ਵਿੱਚ ਵਿਵਾਦ ਹੈ ਵੀ ਸਾਡੇ ਪਿੰਡ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਆਏ ਨੇ ਕਿ ਨਹੀਂ, ਸਾਡਾ ਪਿੰਡ ਦੁਫਾੜ ਇਸ ਵਿਚਾਰ ਦੇ ਉੱਤੇ, ਅਤੇ ਸਾਨੂੰ ਵਿਸ਼ਵਾਸ ਹੈ ਤੁਹਾਡੀਆਂ ਅੱਖਾਂ ਪਿੱਛੇ ਬਹੁਤ ਵੇਖ ਸਕਦੀਆਂ ਨੇ, ਸਾਨੂੰ ਦੱਸੋ ਵੀ ਗੁਰੂ ਅਰਜਨ ਦੇਵ ਜੀ ਇੱਥੇ ਆਏ ਨੇ ਕਿ ਨਹੀਂ। ਭਾਵੇਂ ਕਿ ਉਹ ਗੁਪਤ ਰਹਿੰਦੇ ਨੇ, ਪਰ ਉੱਥੇ ਉਹਨਾਂ ਪ੍ਰਗਟ ਹੋ ਕੇ ਇੱਕ ਗੱਲ ਕਹੀ, ਕਹਿਣ ਲੱਗੇ ਗੁਰਸਿੱਖੋ ਜਾਓ ਡੇਰੇ ਜਾ ਕੇ ਲੰਗਰ ਪਾਣੀ ਛੱਕ ਕੇ ਤੁਸੀਂ ਆਪਣੇ ਪਿੰਡ ਜਾਓ, ਪਰ ਸੱਚਾਈ ਇਹ ਹੈ ਗੁਰੂ ਅਰਜਨ ਦੇਵ ਜੀ ਤੁਹਾਡੇ ਪਿੰਡ ਕੋਈ ਨਹੀਂ ਆਏ। ਕਿਹੜੀ ਅੱਖ ਨਾਲ ਵੇਖਿਆ ਉਹਨਾਂ ਨੇ? ਅੱਖਾਂ ਵਾਲੇ ਹੈ ਨੇ ਨਾ ਜਿਹੜੇ ਪਿੱਛੇ ਵੇਖ ਸਕਦੇ ਨੇ, ਸਾਰਾ ਇਤਿਹਾਸ ਕਿਤਾਬਾਂ ਵਿੱਚ ਨਹੀਂ ਹੈ, ਉਹਨਾਂ ਤੋਂ ਬਾਹਰ ਵੀ ਕੁਝ ਕਿਤਾਬਾਂ ਹੈ ਨੇ। ਤਾਂ ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁੱਖ ਲਾਵਾ, ਗੁਰਸਿੱਖਾਂ ਕੀ ਕਾਲ ਥਾਂ ਪਈ। ਗੁਰਸਿੱਖ ਪਹਿਲਾਂ ਗੁਰਦੁਆਰੇ ਜਾਂਦਾ ਜਿਵੇਂ ਤੁਸੀਂ ਇੱਥੇ ਆਏ ਹੋ, ਫਿਰ ਉੱਥੇ ਉਸ ਥਾਂ ਦੀ ਖੋਜ ਕਰਦਾ ਜਿੱਥੇ ਗੁਰੂ ਦੀ ਬਖਸ਼ਿਸ਼ ਹੈ, ਅਤੇ ਉਹਦੇ ਤੋਂ ਬਾਅਦ ਘਰ ਜਾ ਕੇ ਆਪਣੇ ਘਰ ਵਿੱਚ ਗੁਰਸਿੱਖਾਂ ਕੀ ਕਾਲ ਕਿਹੜੀ ਏ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਗੁਰਸਿੱਖ ਆਪਣੇ ਜੀਵਨ ਵਿੱਚ ਜਾ ਕੇ ਫਿਰ ਉਸ ਨਾਮ ਦੀ ਕਮਾਈ ਕਰਦਾ। ਗੁਰਸਿੱਖਾਂ ਕੀ ਕਾਲ ਥਾਏ ਪਈ, ਉਹ ਕਾਲ ਕਿਹੜੀ ਉਹ ਵੀ ਦੱਸ ਦਿੱਤੀ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਧਨ ਜੀਓ ਤੇ ਕੋ ਜਗ ਮੈਂ, ਮੁੱਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਆਰੰਭ ਵਿੱਚ ਮੈਂ ਇੱਕ ਘਟਨਾ ਕਵਾਂ। ਗੁਰੂ ਹਰਗੋਬਿੰਦ ਸਾਹਿਬ ਦੇ ਵਕਤ ਨਾਨਕ ਮਤਾ ਸਾਹਿਬ ਦੀ ਧਰਤੀ 'ਤੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਸਨ, ਇੱਕ ਪਿੱਪਲ ਹੈ ਅੱਜ ਵੀ ਖੜ੍ਹਾ ਹੋਇਆ। ਕਿੱਥੋਂ ਚੱਲੀ ਗੁਰਦੁਆਰਿਆਂ ਦੀ ਸੇਵਾ ਸੰਭਾਲ? ਗੁਰਸਿੱਖਾਂ ਨੇ ਕੁਰਬਾਨੀਆਂ ਕਿਉਂ ਕੀਤੀਆਂ ਗੁਰਦੁਆਰਿਆਂ ਵਾਸਤੇ? ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨੇ ਅਤੇ ਬੜੀ ਦੂਰ ਯੂਪੀ ਦੀ ਧਰਤੀ 'ਤੇ ਜਿੱਥੇ ਉਹ ਪਿੱਪਲ ਜਿਹਦੇ ਗੁਰੂ ਨਾਨਕ ਸਾਹਿਬ ਜਿਸ ਦੇ ਥੱਲੇ ਬੈਠੇ ਸੀ ਮੁੱਦਤ ਪਹਿਲਾਂ, ਉੱਥੇ ਇੱਕ ਸਤਿਗੁਰਾਂ ਨੇ ਉਸ ਥਾਂ ਦੀ ਸੇਵਾ ਵਾਸਤੇ ਇੱਕ ਉਦਾਸੀ ਸਾਧੂ ਰਹਿੰਦਾ ਸੀ ਜਿਹਦਾ ਨਾਮ ਸੀ ਭਾਈ ਅਲਮਸਤ। ਭਾਈ ਅਲਮਸਤ ਉਸ ਪਿੱਪਲ ਦੀ ਸੇਵਾ ਕਰਦਾ ਸੀ। ਉਸ ਪਿੱਪਲ ਦੇ ਥੱਲੇ ਇੱਕ ਥੜਾ ਸੀ, ਰੋਜ਼ ਉਹਨੇ ਉੱਥੇ ਮਾਂਝਾ ਫੇਰਨਾ। ਇਹ ਭਾਵਨਾ ਦੀ ਦੁਨੀਆ ਹੈ। ਅਸੀਂ ਤਾਂ ਅੱਜ ਕਹਿਣ ਲੱਗ ਪਏ ਹਾਂ, ਵੈਸੇ ਤਾਂ ਪੁਰਾਣੇ ਰੁੱਖ ਖਤਮ ਹੀ ਕਰ ਦਿੱਤੇ ਗਏ ਨੇ। ਅਸੀਂ ਇਹ ਕਹਿ ਰਹੇ ਹਾਂ ਬਈ ਰੁੱਖਾਂ ਦੀ ਗੱਲ ਛੱਡੋ, ਗੁਰਦੁਆਰਿਆਂ ਦੀ ਗੱਲ ਛੱਡੋ, ਸਰੋਵਰਾਂ ਦੀ ਗੱਲ ਛੱਡੋ, ਪਰ ਸਾਧ ਸੰਗਤ ਜਿਸ ਵੇਲੇ ਉੱਥੇ ਭਾਈ ਅਲਮਸਤ ਰਹਿੰਦਾ ਹੈ, ਫਿਰ ਉੱਥੇ ਯੋਗੀ ਆਏ, ਕਿਉਂਕਿ ਪਹਿਲਾਂ ਇਹਨੂੰ ਕਹਿੰਦੇ ਸਨ ਗੋਰਖ ਮਤਾ। ਇੱਥੇ ਗੋਰਖ ਦੇ ਮਤੇ ਮਤ ਦਾ ਯੋਗ ਦਾ ਜ਼ੋਰ ਬੜਾ ਸੀ। ਪਰਤ ਕੇ ਆਏ, ਉਹਨਾਂ ਨੇ ਭਾਈ ਅਲਮਸਤ ਨੂੰ ਕੁੱਟਮਾਰ ਕੀਤੀ ਅਤੇ ਪਿੱਪਲ ਨੂੰ ਅੱਗ ਲਾ ਦਿੱਤੀ। ਜਦੋਂ ਇਹ ਖਬਰ ਅੰਮ੍ਰਿਤਸਰ ਸਾਹਿਬ ਪਹੁੰਚੀ, ਗੁਰੂ ਹਰਗੋਬਿੰਦ ਸਾਹਿਬ ਵੇਖੋ ਅੰਮ੍ਰਿਤਸਰ ਤੋਂ ਘੋੜੇ 'ਤੇ ਸਵਾਰ ਹੋ ਕੇ ਸਮੇਤ ਸਿੱਖਾਂ ਦੇ ਸਿਰਫ ਇਸ ਵਾਸਤੇ ਨਾਨਕ ਮਤੇ ਗਏ ਕਿ ਉਸ ਥਾਂ ਦੀ ਮੈਂ ਸੰਭਾਲ ਕਰਨੀ ਹੈ ਜਿੱਥੇ ਮੇਰਾ ਬਾਬਾ ਨਾਨਕ ਜਾ ਕੇ ਬੈਠਾ ਸੀ, ਉਹਦੀ ਮੈਂ ਸੰਭਾਲ ਕਰਨੀ। ਉੱਥੇ ਗਏ, ਪਹਿਲਾਂ ਤਾਂ ਯੋਗੀਆਂ ਨੂੰ ਸੋਧਾ ਲਾਇਆ ਉੱਥੇ ਜਾ ਕੇ, ਫਿਰ ਭਾਈ ਅਲਮਸਤ ਨੂੰ ਪਿਆਰ ਨਾਲ ਉਸ ਥਾਂ 'ਤੇ ਬਿਠਾਇਆ ਅਤੇ ਨਾਲ ਉਹਦੇ ਸਿੰਘ ਦਿੱਤੇ, ਸਿੱਖ ਦਿੱਤੇ, ਸ਼ਸਤਰ ਦਿੱਤੇ, ਉਸ ਥਾਂ ਦੀ ਰਾਖੀ ਕਰਾਈ। ਮੇਰੇ ਕਹਿਣ ਤੋਂ ਭਾਵ ਗੁਰੂ ਦੇ ਥਾਵਾਂ ਨੂੰ, ਉਹਨਾਂ ਰੁੱਖਾਂ ਨੂੰ, ਉਹਨਾਂ ਅਸਥਾਨਾਂ ਨੂੰ ਸਤਿਗੁਰੂ ਨੇ ਖੁਦ ਪਿਆਰ ਕੀਤਾ ਹੈ, ਤਾਂ ਸਿੱਖਾਂ ਨੂੰ ਸਿਖਾਇਆ। ਅੱਜ ਤਾਂ ਤਰਕ ਨੇ ਇੰਨਾ ਬੇੜਾ ਗਰਕ ਕਰ ਦਿੱਤਾ ਹੈ ਕਿ ਜਿਨ੍ਹਾਂ ਥਾਵਾਂ ਦੇ ਆਸਰੇ 'ਤੇ ਸਿੱਖ ਜਿਉਂਦਾ ਸੀ, ਅੱਜ ਉਹਨਾਂ ਥਾਵਾਂ ਦੇ ਉੱਤੇ ਤਰਕ ਕੀਤਾ ਜਾ ਰਿਹਾ। ਮੈਂ ਇੱਕ ਛੋਟੀ ਜਿਹੀ ਘਟਨਾ ਹੋਰ ਕਹਿ ਦਿਆਂ। ਦਾਸ ਨੂੰ ਸਮਾਂ ਮਿਲਿਆ ਵੀ ਕੋਲ ਮਾਛੀਵਾੜਾ ਸਾਹਿਬ ਹੈ ਅਤੇ ਉੱਥੇ ਜਦੋਂ ਸਮਾਂ ਲੱਗੇ ਉਸ ਥਾਂ ਦੇ ਦਰਸ਼ਨ ਕਰੀਦੇ ਨੇ ਜਿੱਥੇ ਸਤਿਗੁਰੂ ਰਾਤ ਨੰਗੇ ਪੈਰੀ ਸੁੱਤੇ ਰਹੇ, ਠੰਡੀ ਹਵਾ ਵਿੱਚ ਚਮਕੌਰ ਸਾਹਿਬ ਦੀ ਗੜੀ ਛੱਡ ਕੇ ਆਏ। ਉੱਥੇ ਜਿੱਥੇ ਗੁਰਦੁਆਰਾ ਸਾਹਿਬ ਹੈ, ਉਹਦੇ ਬਾਹਰਲੇ ਪਾਸੇ ਉਹ ਜੰਡ ਅੱਜ ਵੀ ਹੈ ਜਿਹਦੇ ਥੱਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਹਾਲਤ ਵਿੱਚ, ਜਦੋਂ ਉਹਨਾਂ ਦੇ ਪੈਰਾਂ ਵਿੱਚ ਜੋੜਾ ਨਹੀਂ ਸੀ, ਕੱਪੜੇ ਪਾਟੇ ਹੋਏ ਸਨ ਅਤੇ ਤਕਰੀਬਨ 75-80 ਘੰਟੇ ਦਾ ਕਮਰ ਕੱਸਾ ਨਹੀਂ ਸੀ ਖੋਲ੍ਹਿਆ, ਨਾਲ ਦੇ ਸਾਥੀ ਵਿਛੜ ਗਏ ਸਨ, ਰਾਤ ਦੇ ਹਨੇਰੇ ਵਿੱਚ ਉਸ ਜੰਡ ਦੇ ਥੱਲੇ ਆ ਕੇ ਆਰਾਮ ਕੀਤਾ। ਉਹ ਜਿਹੜਾ ਜੰਡ ਹੈ ਨਾ, ਅੱਜ ਭਾਵੇਂ ਉਹਦੇ ਆਲੇ ਦੁਆਲੇ ਪੱਥਰ ਲੱਗ ਚੁੱਕਾ, ਮੈਂ ਸਿਰਫ ਭਾਵਨਾ ਦੀ ਗੱਲ ਸਾਂਝੀ ਕਰਨ ਲੱਗਾ। ਇਹ ਸਾਨੂੰ ਯਤਨ ਕਰਨਾ ਚਾਹੀਦਾ, ਕੌਮ ਵਿੱਚੋਂ ਭਾਵਨਾ ਮਾਈਨਸ ਨਾ ਹੋਵੇ, ਪਿਆਰ ਨਾ ਟੁੱਟੇ ਗੁਰੂ ਦਾ। ਉੱਥੇ ਮੈਂ ਗਿਆ ਅਤੇ ਪਿਛਲੇ ਪਾਸੇ ਇੱਕ ਪ੍ਰੋਫੈਸਰ ਸਾਹਿਬ ਖੜ੍ਹੇ ਸਨ, ਉਹ ਜੰਡ ਦੇ ਕੋਲ ਇਸ ਤਰ੍ਹਾਂ ਖੜ੍ਹੇ ਨੇ ਜਿਵੇਂ ਕੋਈ ਡਿਪਟੀ ਕਮਿਸ਼ਨਰ ਤਬਦੀਸ਼ ਕਰਨ ਆਉਂਦਾ ਹੈ ਨਾ, ਇਸ ਤਰ੍ਹਾਂ ਕੱਛਾਂ ਵਿੱਚ ਹੱਥ ਦੇ ਕੇ। ਮੈਂ ਪੁੱਛਿਆ, ਜੀ ਇਹ ਗੁਰੂ ਦਾ ਥਾਂ ਹੈ? ਕਹਿੰਦੇ ਤਾਂ ਐਵੇਂ ਲੋਕ ਝੁਕਦੇ ਫਿਰਦੇ ਨੇ, ਰੁੱਖਾਂ ਨੂੰ ਨਹੀਂ ਪੂਜਣਾ, ਰੁੱਖਾਂ ਦੀ ਪੂਜਾ ਨਹੀਂ ਕਰਨੀ, ਗੁਰੂ ਨੇ ਤਾਂ ਕਿਹਾ ਗੁਰੂ ਗ੍ਰੰਥ ਸਾਹਿਬ ਨੂੰ, ਬਾਣੀ ਨੂੰ ਗੁਰੂ ਮੰਨੋ। ਵੇਖੋ ਕਿੱਥੇ ਮਤ ਚਲੀ ਗਈ। ਮੈਂ ਕਿਹਾ ਵੀ ਬਾਣੀ ਨੂੰ ਤਾਂ ਗੁਰੂ ਮੰਨਣਾ ਹੈ, ਪਰ ਜਿਹੜੀਆਂ ਥਾਵਾਂ 'ਤੇ ਸਤਿਗੁਰਾਂ ਨੇ ਆ ਕੇ ਚਰਨ ਧਰੇ ਨੇ, ਕੀ ਉਹ ਥਾਵਾਂ ਘੱਟ ਨੇ? ਮੈਂ ਪੂਜਾ ਦੀ ਗੱਲ ਨਹੀਂ ਕਰ ਰਿਹਾ, ਪਰ ਸਤਿਕਾਰ ਤਾਂ ਕਰਨਾ ਚਾਹੀਦਾ ਨਾ, ਪੂਜਾ ਹੋਰ ਚੀਜ਼ ਹੈ, ਸਤਿਕਾਰ ਹੋਰ ਚੀਜ਼ ਹੈ। ਕਹਿੰਦੇ ਨਹੀਂ, ਉਹ ਚਲਾ ਗਿਆ। ਥੋੜ੍ਹੇ ਚਿਰ ਬਾਅਦ ਇੱਕ ਗੁਰਸਿੱਖ ਆਇਆ, ਕਿਸੇ ਪਿੰਡ ਦਾ ਹੋਵੇਗਾ, ਸਿਰ 'ਤੇ ਸਿੱਧਾ ਜਿਹਾ ਪਰਨਾ ਸੀ, ਸਿੱਧੇ ਕੱਪੜੇ ਸਨ, ਸਾਡੇ ਵਾਂਗੂ ਉਹਨੇ ਕੋਈ ਪੇਚ ਨਹੀਂ ਸਨ ਕੱਢੇ ਹੋਏ। ਪਤਾ ਨਹੀਂ ਗੁਰੂ ਨਾਲ ਕਿੰਨਾ ਕੁ ਉਹਦਾ ਪਿਆਰ ਹੋਵੇਗਾ। ਸਾਧ ਸੰਗਤ ਅੰਦਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਆਇਆ ਅਤੇ ਬਾਹਰ ਜਦੋਂ ਆਇਆ ਨਾ ਤਾਂ ਜੰਡ ਦੇ ਕੋਲ ਚਲਾ ਗਿਆ। ਜੰਡ ਦੇ ਤਣੇ ਨੂੰ ਹੱਥ ਪਾ ਕੇ ਇਸ ਤਰ੍ਹਾਂ ਮਲਦਾ ਹੈ ਪਿਆਰ ਨਾਲ, ਮੱਥਾ ਨਹੀਂ ਉਹਨੇ ਟੇਕਿਆ, ਇਸ ਤਰ੍ਹਾਂ ਮਲੀ ਜਾਂਦਾ ਹੈ। ਅਤੇ ਮੈਂ ਥੋੜ੍ਹੀ ਜਿਹੀ ਪਿੱਛੇ ਖਲੋ ਕੇ ਸੁਣਿਆ, ਮੂੰਹ ਵਿੱਚ ਉਹਦੇ ਆਵਾਜ਼ ਹੈ, ਅੱਖਾਂ ਵਿੱਚੋਂ ਉਹਦੇ ਪਾਣੀ ਵਹੀ ਜਾਂਦਾ ਹੈ, ਅਤੇ ਉਹਦੇ ਸ਼ਬਦ ਸਨ ਕਿ ਜੰਡਾ ਮੇਰੇ ਨਾਲੋਂ ਤਾਂ ਤੂੰ ਚੰਗਾ ਹੈ ਜਿਹਨੇ ਇੱਕ ਰਾਤ ਮੇਰੇ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਥੱਲੇ ਥਾਂ ਦਿੱਤੀ ਹੈ। ਫਿਰ ਪਰਤ ਕੇ ਇਹ ਗੱਲ, ਫਿਰ ਕਿਸੇ ਟਾਹਣੀ ਨੂੰ ਹੱਥ ਪਾਉਂਦਾ, ਫਿਰ ਕਿਸੇ, ਹੁਣ ਦੱਸੋ ਵੀ ਸਿੱਖੀ ਕਿਹੜੇ ਬੰਦੇ ਕੋਲ ਹੈ? ਉਹਦੇ ਨਾਲ ਕਰਮ ਕਾਂਡ ਨਹੀਂ ਹੋਇਆ, ਉਹਦੇ ਨਾਲ ਉਹਦਾ ਪਿਆਰ ਵਧਿਆ ਸਿੱਖੀ ਵਾਸਤੇ। ਇਸ ਕਰਕੇ ਗੁਰ ਅਸਥਾਨਾਂ ਦੇ ਨਾਲ ਗੁਰੂ ਕੇ ਜਿਨ੍ਹਾਂ ਥਾਵਾਂ 'ਤੇ ਪੈਰ ਰੱਖਿਆ ਉਹਨਾਂ ਥਾਵਾਂ ਵਾਸਤੇ ਸਿੱਖ ਨੇ ਸਦਾ ਹੀ ਕੁਰਬਾਨੀ ਕੀਤੀ ਹੈ। ਉਹਦਾ ਪਿਆਰ ਹੀ ਸਿੱਖੀ ਦਾ ਪਿਆਰ ਹੈ। ਜਿਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਸੀ ਭਾਰਤੀ ਫੌਜ ਵੱਲੋਂ, ਉਦੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ। ਉਦੋਂ ਇਹ ਨਹੀਂ ਸੀ ਕਿਹਾ ਗਿਆ ਵੀ ਹਰਿਮੰਦਰ ਸਾਹਿਬ ਨੂੰ ਇੰਨੀਆਂ ਗੋਲੀਆਂ ਵੱਜੀਆਂ ਨੇ, ਉੱਥੇ ਇਹ ਸ਼ਬਦ ਲਿਖੇ ਗਏ ਸਨ ਕਿ ਗੁਰੂ ਰਾਮਦਾਸ ਜੀ ਦੀ ਦੇਹ ਨੂੰ ਇੰਨੀਆਂ ਗੋਲੀਆਂ ਮਾਰੀਆਂ ਗਈਆਂ, ਉਸ ਵੇਲੇ ਇਹ ਸ਼ਬਦ, ਕਿਉਂਕਿ ਉਹ ਅਸਥਾਨ, ਉਹ ਥਾਂ ਹਰ ਇੱਕ ਚੀਜ਼ ਨੂੰ ਚਾਰਜ ਕਰਕੇ ਰੱਖਦੇ ਨੇ। ਬੜਾ ਸੋਹਣਾ ਕੰਸੈਪਟ ਦਿੱਤਾ, ਜਦੋਂ ਉੱਥੇ ਜਾਈਏ ਤਾਂ ਕਈ ਵਾਰੀ ਬੜਾ ਸੋਹਣਾ ਨਕਸ਼ਾ ਦਿਸਦਾ। ਤੁਸੀਂ ਵੇਖਿਆ ਹੋਵੇਗਾ ਨਾ, ਦਾਦੇ ਅਤੇ ਪੋਤਰੇ ਦਾ ਬੜਾ ਪਿਆਰ ਹੁੰਦਾ ਹੈ। ਇੱਕ ਕਹਾਵਤ ਵੀ ਹੈ ਵੀ ਦਾਦਾ ਆਪਣੇ ਪੁੱਤਰ ਨੂੰ ਘੱਟ ਪਿਆਰ ਕਰਦਾ, ਪੋਤਰੇ ਨੂੰ ਜ਼ਿਆਦਾ ਕਰਦਾ ਹੈ। ਜਦੋਂ ਇਹ ਸੁਮੇਲ ਵੇਖਿਆ ਜਾਏ ਨਾ ਤਾਂ ਬਿਲਕੁਲ ਗੁਰੂਆਂ ਦੇ ਜੀਵਨ ਵਿੱਚੋਂ ਦਿਸਦਾ ਹੈ ਕਿ ਜਿਵੇਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਨੇ, ਸ਼ਾਂਤਮਈ ਸ਼ਹੀਦੀ ਦਿੱਤੀ, ਅਤੇ ਉਹਨਾਂ ਦਾ ਪੋਤਰਾ ਹਨ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਵੀ ਉਸੇ ਢੰਗ ਨਾਲ ਸ਼ਹਾਦਤ ਦਿੱਤੀ। ਕਿਉਂਕਿ ਗੁਰੂ ਅਰਜਨ ਦੇਵ ਜੀ ਪੋਤਰੇ ਲੱਗਦੇ ਨੇ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਅਰਜਨ ਦੇਵ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਨੇ ਗੁਰੂ ਤੇਗ ਬਹਾਦਰ ਸਾਹਿਬ। ਦਾਦੇ ਅਤੇ ਪੋਤਰੇ ਦੀ ਬੜੀ ਸਾਂਝ ਹੈ। ਪਹਿਲਾਂ ਦਾਦੇ ਨੇ ਕੁਰਬਾਨੀ ਕੀਤੀ ਲਾਹੌਰ ਵਿੱਚ, ਫਿਰ ਪੋਤਰੇ ਨੇ ਕੁਰਬਾਨੀ ਕੀਤੀ ਚਾਂਦਨੀ ਚੌਂਕ ਵਿੱਚ। ਇਸੇ ਤਰ੍ਹਾਂ ਦਾਦੇ ਨੇ ਤਲਵਾਰ ਚੁੱਕੀ ਸ੍ਰੀ ਅਕਾਲ ਤਖਤ ਸਾਹਿਬ ਤੋਂ, ਅਤੇ ਇਸੇ ਤਰ੍ਹਾਂ ਪੋਤਰੇ ਭਾਵ ਗੁਰੂ ਗੋਬਿੰਦ ਸਿੰਘ ਨੇ ਸ਼ਸਤਰ ਚੁੱਕੇ ਸ੍ਰੀ ਅਨੰਦਪੁਰ ਸਾਹਿਬ ਤੋਂ। ਇਹ ਦਾਦੇ ਪੋਤਰੇ ਦਾ ਜੋੜ ਹੈ। ਅਤੇ ਜੇ ਉਦੋਂ ਪਿੱਛੇ ਚਲੇ ਜਾਈਏ ਤਾਂ ਅੰਮ੍ਰਿਤਸਰ ਵਿੱਚ ਦਾਦੇ ਅਤੇ ਪੋਤਰੇ ਦਾ ਹੋਰ ਬੜਾ ਸੁਨੇਹ ਹੈ। ਦਾਦਾ ਹੈ ਹਰਿਮੰਦਰ ਸਾਹਿਬ ਭਾਵ ਗੁਰੂ ਰਾਮਦਾਸ ਪਾਤਸ਼ਾਹ, ਅਤੇ ਪੋਤਰਾ ਹੈ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ। ਇੰਝ ਲੱਗਦਾ ਕਈ ਵਾਰੀ ਵੀ ਦਾਦਾ ਤਾਂ ਅੰਦਰ ਆਰਾਮ ਪਿਆ ਕਰਦਾ ਹੈ ਹਰਿਮੰਦਰ ਸਾਹਿਬ ਵਿੱਚ, ਅਤੇ ਪੋਤਰਾ ਜਿਹੜਾ ਹੈ ਉਹ ਦਰਵਾਜ਼ੇ ਦੇ ਅੱਗੇ ਖੜ੍ਹਾ ਹੋ ਕੇ ਪਹਿਰਾ ਪਿਆ ਦਿੰਦਾ ਹੈ ਡਿਊਟੀ ਦੇ ਸਾਹਮਣੇ। ਔਰ ਇਹ ਵੀ ਸੱਚ ਹੈ, ਜਦੋਂ ਤੁਸੀਂ ਉੱਥੇ ਜਾਓਗੇ ਆਵਾਜ਼ ਆਏਗੀ ਹਰਿਮੰਦਰ ਸਾਹਿਬ ਵਿੱਚੋਂ, ਅਕਾਲ ਤਖਤ ਸਾਹਿਬ ਤੋਂ ਆਵਾਜ਼ ਨਹੀਂ ਆਏਗੀ। ਭਾਵੇਂ ਉੱਥੇ ਢਾਡੀ ਸਿੰਘ ਲੱਗੇ ਹੁੰਦੇ ਨੇ ਪਰ ਉਹਨਾਂ ਦੀ ਆਵਾਜ਼ ਸੀਮਤ ਹੁੰਦੀ ਹੈ, ਸਿਰਫ ਥੋੜ੍ਹੀ ਥਾਂ ਤੱਕ। ਔਰ ਹਰਿਮੰਦਰ ਸਾਹਿਬ ਦੀ ਆਵਾਜ਼ ਸਾਰੇ ਥਾਵਾਂ 'ਤੇ ਗੂੰਜੇਗੀ। ਉਹਦਾ ਭਾਵ ਅਰਥ ਇਹ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਸਿਰਫ ਰੱਬ ਦੀ ਉਸਤਤ ਹੈ, ਰੱਬ ਦਾ ਪਿਆਰ ਹੈ, ਕਿਸੇ ਨਾਲ ਨਫ਼ਰਤ ਨਹੀਂ, ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ, ਨਿਮਾਣਿਆਂ ਨੂੰ ਮਾਣ ਮਿਲਦਾ ਹੈ। ਪਰ ਜੇ ਕਿਸੇ ਹੁੰਦੇ ਹੋਏ ਦਰਬਾਰ ਸਾਹਿਬ ਦੇ ਵਿੱਚ ਚੱਲਦੇ ਕੀਰਤਨ ਨੂੰ ਕਿਸੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸੇ ਵੇਲੇ ਪੋਤਰਾ ਅਕਾਲ ਤਖਤ ਸਾਹਿਬ ਹਰਕਤ ਵਿੱਚ ਆ ਜਾਏਗਾ, ਭਾਵੇਂ ਕਿਹੜੇ ਰੂਪ ਵਿੱਚ ਆਵੇ। ਗੁਰੂ ਘਰ ਵਿੱਚ ਪਹਿਲਾਂ ਸ਼ਸਤਰ ਨਹੀਂ, ਪਹਿਲਾਂ ਭਗਤੀ ਹੈ, ਪਹਿਲਾਂ ਬੰਦਗੀ ਹੈ। ਤੁਸੀਂ ਵੇਖੋ, ਪੰਜ ਜਾਮਿਆਂ ਤੱਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਭਗਤੀ ਚੱਲਦੀ ਰਹੀ। ਇਹ ਬੜਾ ਸੋਹਣਾ ਇੱਕ ਸੁਮੇਲ ਹੈ। ਪਹਿਲਾਂ ਤਲਵਾਰ ਨਹੀਂ ਹੈ, ਤਲਵਾਰ ਤਾਂ ਇੱਕ ਮਜਬੂਰੀ ਹੈ ਸਿਰਫ ਚੁੱਕਣੀ। ਪੰਜ ਗੁਰੂਆਂ ਤੱਕ ਤਲਵਾਰ ਨਹੀਂ ਚੁੱਕੀ ਗਈ, ਭਗਤੀ ਦੀ ਗੱਲ ਚੱਲਦੀ ਗਈ। ਅਤੇ ਜਦੋਂ ਉਸ ਭਗਤੀ ਨੂੰ ਖਤਮ ਕਰਨ ਦਾ ਯਤਨ ਕੀਤਾ ਲਾਹੌਰ ਵਿੱਚ, ਤਾਂ ਛੇਵੇਂ ਪਾਤਸ਼ਾਹ ਨੇ ਤਲਵਾਰ ਚੁੱਕ ਲਈ, ਉਹਨਾਂ ਜਵਾਬ ਦਿੱਤਾ, ਫਿਰ ਤਲਵਾਰ ਮਿਆਣ ਵਿੱਚ ਚਲੀ ਗਈ। ਫਿਰ ਸੱਤਵੇਂ ਪਾਤਸ਼ਾਹ ਨੇ ਤਲਵਾਰ ਨਹੀਂ ਚੁੱਕੀ, ਰੱਖੀ ਜ਼ਰੂਰ, ਅੱਠਵੇਂ ਪਾਤਸ਼ਾਹ ਨੇ ਤਲਵਾਰ ਨਹੀਂ ਚੁੱਕੀ, ਨੌਵੇਂ ਪਾਤਸ਼ਾਹ ਨੇ ਤਲਵਾਰ ਨਹੀਂ ਚੁੱਕੀ, ਅਤੇ ਜਦੋਂ ਫਿਰ ਨੌਵੇਂ ਪਾਤਸ਼ਾਹ ਦੇ ਵਕਤ ਤਲਵਾਰ ਨਾਲ ਫਿਰ ਜ਼ੁਲਮ ਕੀਤਾ ਗਿਆ, ਫਿਰ ਸ਼ਹਾਦਤ ਹੋਈ ਅਤੇ ਦਸਵੇਂ ਪਾਤਸ਼ਾਹ ਨੇ ਫਿਰ ਤਲਵਾਰ ਚੁੱਕ ਲਈ। ਤਲਵਾਰ ਸਿਰਫ ਰਿਐਕਸ਼ਨ ਹੈ, ਹਾਲਾਤ ਤੋਂ ਪੈਦਾ ਹੁੰਦੀ ਹੈ, ਉਹ ਪਹਿਲਾਂ ਨਹੀਂ। ਔਰ ਇਹ ਵੀ ਯਾਦ ਰੱਖਣਾ, ਜਦੋਂ ਜਦੋਂ ਕੌਮ ਵਿੱਚ ਬਿਨਾਂ ਕਾਰਨ ਤੋਂ ਤਲਵਾਰ ਚੁੱਕੀ ਜਾਏਗੀ, ਉਹ ਕੌਮ ਦਾ ਨੁਕਸਾਨ ਕਰਕੇ ਰੱਖ ਜਾਏਗੀ। ਇਹ ਬੜੀ ਲੋੜ ਵੇਲੇ ਚੁੱਕਣ ਵਾਲੀ ਚੀਜ਼ ਹੈ। ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਘਰ ਵਿੱਚ ਦੇਗ ਅਤੇ ਤੇਗ, ਮੀਰੀ ਅਤੇ ਪੀਰੀ ਦੋਵਾਂ ਨੂੰ ਇਕੱਠੇ ਰੱਖਿਆ ਗਿਆ ਹੈ। ਇਹ ਠੀਕ ਹੈ, ਸਤਿਗੁਰਾਂ ਨੇ ਕਿਹਾ ਸਰਬੱਤ ਦਾ ਭਲਾ ਮੰਗ, ਹੋਸ਼ ਵਿੱਚ ਤੁਰ ਔਰ ਇਸ ਧੁਰੇ ਨਾਲ ਜੁੜ ਕੇ ਰਹੋ। ਅੱਜ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਤੁਸੀਂ ਬੈਠੇ ਹੋ। ਸਾਧ ਸੰਗਤ, ਮੈਂ ਕਲਗੀਆਂ ਵਾਲੇ ਦਾ ਸ਼ਬਦ ਸਾਂਝਾ ਕੀਤਾ ਸੀ, ਦੋ ਚਾਰ ਮਿੰਟਾਂ ਵਿੱਚ ਸਾਂਝਾ ਕਰਾਂ ਇੱਕ ਸਿੱਖ ਦੀ ਪਰਿਭਾਸ਼ਾ ਕਰਦੇ ਹੋਏ, ਅਤੇ ਇਹ ਸ਼ਬਦ ਉਸੇ ਦਸਮ ਗ੍ਰੰਥ ਵਿੱਚ ਹੈ ਜਿਹਦੇ ਉੱਤੇ ਬਹੁਤ ਵਿਵਾਦ ਕੀਤਾ ਜਾਂਦਾ ਹੈ, ਜਿਹਦਾ ਵਿਰੋਧ ਕਾਲੇ ਕੱਪੜੇ ਪਾ ਕੇ ਕੀਤਾ ਜਾਂਦਾ ਹੈ। ਤੁਹਾਨੂੰ ਪਤਾ ਹੋਵੇਗਾ ਸਾਡੀ ਅਰਦਾਸ ਵੀ ਦਸਮ ਗ੍ਰੰਥ ਵਿੱਚੋਂ ਹੈ, ਸਾਡੀਆਂ ਪੰਜ ਬਾਣੀਆਂ ਵਿੱਚੋਂ ਤਿੰਨ ਬਾਣੀਆਂ ਵੀ ਉੱਥੋਂ ਆਈਆਂ ਨੇ, ਸਾਡੇ ਬਹੁਤੇ ਸਿਧਾਂਤ ਵੀ ਉੱਥੋਂ ਆਏ ਨੇ, ਸਾਨੂੰ ਕਈ ਰਸਤੇ ਉੱਥੋਂ ਮਿਲੇ ਨੇ। ਇਸ ਲਈ ਸਾਨੂੰ ਇਸ ਵਿਸ਼ੇ ਦੇ ਉੱਤੇ ਥੋੜ੍ਹਾ ਜਿਹਾ ਸੁਚੇਤ ਰਹਿਣਾ ਚਾਹੀਦਾ ਹੈ, ਧਿਆਨ ਰੱਖਣਾ ਚਾਹੀਦਾ, ਗੁੰਮਰਾਹ ਨਾ ਹੋਈਏ। ਇਹ ਸ਼ਬਦ ਕਹਿੰਦਾ ਕਿ ਧਨ ਜੀਓ ਤੇ ਕੋ ਜਗ ਮੈਂ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹ ਮਨੁੱਖ ਧਨ ਹੈ, ਮੁੱਖ ਅਤੇ ਹਰ ਚਿੱਤ ਮੈਂ ਯੁੱਧ ਵਿਚਾਰੈ। ਕਹਿੰਦੇ ਰਸਨਾ ਅਤੇ ਨਾਮ ਹੋਵੇ ਅਤੇ ਅੰਦਰ ਯੁੱਧ ਕਰਨ ਦੀ ਸ਼ਕਤੀ ਆ ਜਾਏ, ਬੁਰਿਆਈਆਂ ਦੇ ਨਾਲ, ਕਿਸੇ ਮਨੁੱਖ ਨਾਲ ਨਹੀਂ। ਗੁਰੂ ਸਾਹਿਬ ਕਿਸੇ ਇਨਸਾਨ ਦੇ ਖਿਲਾਫ਼ ਨਹੀਂ ਲੜੇ। ਚਿੱਤ ਮੈਂ ਯੁੱਧ ਵਿਚਾਰੈ, ਦੇਹੇ ਅਨਿੱਤ ਨਾ ਨਿੱਤ ਰਹੇ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਉਹ ਆਪਣੀ ਦੇਹ ਨੂੰ ਨਿੱਤ ਨਹੀਂ ਮੰਨਦਾ, ਉਹ ਸੋਚਦਾ ਇਸ ਦੇਹ ਨੇ ਤਾਂ ਇੱਕ ਦਿਨ ਨਾਸ਼ ਹੋ ਹੀ ਜਾਣਾ। ਅਨਿੱਤ ਦਾ ਮਤਲਬ ਨਾਸ਼ ਹੋਣ ਵਾਲੀ, ਦੇਹੇ ਅਨਿੱਤ ਨਾ ਨਿੱਤ ਰਹੇ। ਇਸ ਕਰਕੇ ਜਸ ਨਾਵ, ਨਾਵ ਕਹਿੰਦੇ ਨੇ ਬੇੜੀ ਨੂੰ, ਉਹ ਬਾਣੀ ਦੀ ਨਾਵ ਅਤੇ ਉਸਤਤ ਦੀ ਬੇੜੀ 'ਤੇ ਚੜ੍ਹਾ ਕੇ ਭਾਵ ਸਾਗਰ ਤਾਰੈ, ਇਸ ਭਾਵ ਸਾਗਰ ਨੂੰ ਤਾਰ ਦਿੰਦਾ। ਅੱਗੇ ਇੱਕ ਹੋਰ ਬਚਨ ਕਿਹਾ ਕਿ ਗਿਆਨੈ ਕੀ ਬੜਨੀ ਮਨੋ ਹਾਥ ਲੈ। ਗਿਆਨੈ ਕੀ ਬੜਨੀ, ਬੜਨੀ ਦੇ ਅਰਥ ਨੇ ਮਾਂਝਾ, ਬੜਨੀ ਦੇ ਅਰਥ ਨੇ ਬਹੁਕਰ ਆਪਾਂ ਕਹਿੰਦੇ। ਉਹ ਗੁਰਸਿੱਖ ਗਿਆਨ ਹੋਸ਼ ਦੀ ਬਹੁਕਰ ਲੈ ਕੇ ਕਾਤਰਤਾ, ਕਾਤਰਤਾ ਦੇ ਅਰਥ ਨੇ ਕਾਇਰਤਾ, ਕੁਤਵਾਰ ਬੁਹਾਰੈ, ਬੁਹਾਰੇ ਦੇ ਅਰਥ ਨੇ ਬੁਹਾਰ ਦੇਣੀ, ਮਾਂਝਾ ਮਾਰਨਾ। ਆਪਣੇ ਮਨ ਦੇ ਵਿੱਚੋਂ ਦੋ ਪ੍ਰਕਾਰ ਦੀ ਕਾਇਰਤਾ ਨੂੰ ਕੱਢ ਦਿੰਦਾ ਹੈ। ਇੱਕ ਤਾਂ ਉਹ ਵਿਕਾਰਾਂ ਅੱਗੇ ਨਹੀਂ ਝੁਕਦਾ, ਭਾਵੇਂ ਕਿੰਨੀ ਵਾਰੀ ਜੂਝਣਾ ਪਏ, ਆਪਣੀ ਜ਼ਿੰਦਗੀ ਵਿੱਚੋਂ ਵਿਕਾਰ ਕੱਢਣ ਵਾਸਤੇ ਤਤਪਰ ਰਹਿੰਦਾ ਹੈ। ਅਤੇ ਦੂਸਰਾ ਬਾਹਰਲੇ ਪਾਸੇ ਜੇ ਸਮਾਂ ਬਣੇ, ਸਰੀਰਕ ਤੌਰ 'ਤੇ ਉਹਨੂੰ ਕੁਰਬਾਨੀ ਕਰਨੀ ਪਏ, ਅਤੇ ਤਾਂ ਵੀ ਉਹ ਪਿੱਛੇ ਨਹੀਂ ਹਟਦਾ। ਕਾਤਰਤਾ ਕੁਤਵਾਰ ਬੁਹਾਰੈ, ਅਤੇ ਅੱਗੇ ਬਚਨ ਕੀਤੇ ਬੁੱਧ ਸੋ ਦੀਪਕ ਜਿਉਂ ਉਜਿਆਰੈ, ਧੀਰਜ ਧਾਮ ਬਣਾਏ ਇਹ ਤਮ। ਹੁਣ ਇੰਨਾ ਸੂਰਮਾ ਹੋ ਕੇ ਫਿਰ ਵੀ ਕਹਿੰਦੇ ਧੀਰਜ ਵਿੱਚ ਰਵੇ, ਨਹੀਂ ਤਾਂ ਆਮ ਤੌਰ 'ਤੇ ਵੇਖੋ ਕਿ ਸਾਡੀ ਸੂਰਮਤਾਈ ਸਾਡੇ ਘਰ ਵਿੱਚ ਹੀ ਬਹੁਤੀ ਚੱਲਦੀ ਹੈ। ਸੂਰਮਤਾਈ ਗੁਰੂ ਸਾਹਿਬ ਨੇ ਕਿਹਾ ਸੀ ਕਿਸੇ ਥਾਂ 'ਤੇ ਵਰਤਣ ਵਾਸਤੇ, ਗੁਰਦੁਆਰਿਆਂ ਵਿੱਚ ਨਹੀਂ। ਗੁਰਦੁਆਰੇ ਮਿਲ ਬੈਠ ਕੇ ਆਪਾਂ ਵਰਤੀਏ, ਇੱਥੇ ਗੁਰਮਤ ਦੀ ਗੱਲ ਧਿਆਨ ਨਾਲ ਕਰੀਏ, ਸਿਆਣੇ ਹੋ ਕੇ ਕਰੀਏ। ਇਹ ਥਾਂ ਇੱਕ ਦੂਜੇ ਦੀਆਂ ਪੱਗਾਂ ਲਾਉਣ ਵਾਸਤੇ ਨਹੀਂ ਹੈ। ਇੱਥੇ ਪੱਗਾਂ ਵੱਜਦੀਆਂ ਨੇ, ਲਾਈਆਂ ਥੋੜ੍ਹੀ ਜਾਂਦੀਆਂ ਨੇ। ਇੱਥੋਂ ਤਾਂ ਸਿੱਖ ਕੇ ਜਾਣਾ, ਪੱਗ ਬੰਨ੍ਹਣੀ ਕਿਵੇਂ ਹੈ? ਅਤੇ ਜੇ ਅਸੀਂ ਇੱਕ ਦੂਜੇ ਦੀ ਪੱਗ ਨੂੰ ਹੱਥ ਪਾਉਣ ਲੱਗ ਪਏ, ਤਾਂ ਪੱਗਾਂ ਅਸੀਂ ਕਿਹੜੇ ਮੂੰਹ ਨਾਲ ਉਹਨਾਂ ਨੂੰ ਕਹਾਂਗੇ ਜਿਹੜੇ ਕੇਸ ਕੱਟਦੇ ਨੇ, ਭਾਈ ਤੁਸੀਂ ਪੱਗ ਬੰਨਿਆ ਕਰੋ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਪੱਗ ਬੰਨੋ, ਉਹ ਪੁੱਛਦੇ ਨੇ ਪੱਗ ਕਿਹੜੀ ਬੰਨੀ ਹੈ? ਜਿਹੜੇ ਬੰਨਦੇ ਹੋ ਤੁਸੀਂ ਲਾਉਂਦੇ ਹੋ ਇੱਕ ਦੂਜੇ ਦੀਆਂ, ਅਸੀਂ ਕਿਵੇਂ ਬੰਨੀਏ? ਇਸ ਕਰਕੇ ਇੱਥੇ ਧੀਰਜ ਰੱਖੇ। ਔਰ ਮੈਂ ਉਹਨਾਂ ਸੂਰਮਿਆਂ ਦੀ ਥੋੜ੍ਹੀ ਜਿਹੀ ਗੱਲ ਵਿੱਚ ਕਰਦਿਆਂ, ਧੀਰਜ ਵੇਖੋ, ਭਾਈ ਹਰਜਿੰਦਰ ਸਿੰਘ, ਭਾਈ ਸੁਖਦੇਵ ਸਿੰਘ ਜੀ ਜਦੋਂ ਸ਼ਹੀਦੀ ਸੀ, ਕੁਰਬਾਨੀ ਕੀਤੀ ਉਹਨਾਂ ਨੇ, ਤੁਸੀਂ ਸੁਣਿਆ। ਭਾਈ ਸਤਵੰਤ ਸਿੰਘ ਦੀ ਫਾਂਸੀ ਹੋਈ, ਉਹਨਾਂ ਦਾ ਇੱਕ ਬਿਆਨ ਆਇਆ ਸੀ ਫਾਂਸੀ ਤੋਂ ਪਹਿਲਾਂ। ਉਹਨਾਂ ਨੇ ਕਿਹਾ ਸੀ ਵੀ ਇੱਕ ਗੱਲ ਸੁਣੋ, ਜਿੱਦਣ ਮੈਂ ਸ਼ਹੀਦ ਹੋਵਾਂ। ਭਾਈ ਸਤਵੰਤ ਸਿੰਘ ਨੇ ਦੋ ਗੱਲਾਂ ਕਹੀਆਂ ਸਨ, ਇੱਕ ਤਾਂ ਆਪਣੇ ਪਿਤਾ ਭਾਈ ਤਰਲੋਕ ਸਿੰਘ, ਬਾਪੂ ਤਰਲੋਕ ਸਿੰਘ ਨੂੰ ਕਿਹਾ ਸੀ ਕਿ ਜਦੋਂ ਮੇਰੀ ਸ਼ਹੀਦੀ ਹੋਵੇਗੀ ਤੁਸੀਂ ਮੈਨੂੰ ਵੇਖ ਤਾਂ ਨਹੀਂ ਸਕੋਗੇ ਪਰ ਮੇਰੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਜਕਾਰਿਆਂ ਦੀ ਆਵਾਜ਼ ਤੁਹਾਨੂੰ ਕੰਧ ਦੇ ਪਾਰਲੇ ਪਾਸੇ ਸੁਣੀ ਜਾਏਗੀ। ਇਹ ਬਚਨ ਕਿਹਾ ਸੀ। ਦੂਸਰਾ ਉਹਨਾਂ ਗੱਲ ਕਹੀ ਸੀ ਕਿ ਜਿੱਦਣ ਮੇਰੀ ਸ਼ਹੀਦੀ ਹੋਵੇ ਪੰਜਾਬ ਵਿੱਚ ਕਿਸੇ ਵੀ ਬੇਗੁਨਾਹ ਦਾ ਖੂਨ ਨਹੀਂ ਡੁੱਲਣਾ ਚਾਹੀਦਾ। ਇਹ ਨਹੀਂ ਕਿ ਮੈਨੂੰ ਸਰਕਾਰ ਸ਼ਹੀਦ ਕਰਦੀ ਹੈ ਅਤੇ ਤੁਸੀਂ ਗੁੱਸਾ ਹਿੰਦੂਆਂ 'ਤੇ ਕੱਢਣ ਲੱਗ ਪਵੋ। ਨਹੀਂ, ਸਿੱਖ ਦਾ ਕਦੀ ਕਿਸੇ ਨਾਲ ਕੋਈ ਰੋਸ ਨਹੀਂ ਕਿਸੇ ਕੌਮ ਨਾਲ। ਇਸੇ ਤਰ੍ਹਾਂ ਭਾਈ ਹਰਜਿੰਦਰ ਸਿੰਘ ਨੂੰ, ਭਾਈ ਸੁਖਦੇਵ ਸਿੰਘ ਨੂੰ ਜਦੋਂ ਫਾਂਸੀ ਦੀ ਸਜ਼ਾ ਕੀਤੀ ਜੱਜ ਨੇ ਅਤੇ ਉਹਨਾਂ ਦੀ ਖਵਾਹਿਸ਼ ਪੁੱਛੀ, ਕਿਸੇ ਮਿੱਤਰ ਤੋਂ ਉਹਨਾਂ ਬਾਹਰੋਂ ਲੱਡੂ ਮੰਗਾਏ। ਅੱਜ ਸਾਰੀ ਜੇਲ੍ਹ ਵਿੱਚ ਲੱਡੂ ਵੰਡੇ ਗਏ ਅਤੇ ਜਿਸ ਜੱਜ ਨੇ ਸਜ਼ਾ ਸੁਣਾਈ ਸੀ ਉਹਨੂੰ ਵੀ ਲੱਡੂ ਦੇ ਦਿੱਤੇ ਗਏ ਅਤੇ ਨਾਲ ਕਿਹਾ ਗਿਆ, ਮੁਬਾਰਕ, ਤੁਹਾਨੂੰ ਵਧਾਈ ਹੋਵੇ। ਜੱਜ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਉਹਨੇ ਕਿਹਾ, ਵਧਾਈ ਕਾਹਦੀ, ਮੈਂ ਤਾਂ ਬੜਿਆਂ ਨੂੰ ਇੱਥੇ ਸਜ਼ਾ ਦਿੱਤੀ ਏ, ਉਹ ਕਈ ਆਪਣੇ ਮੂੰਹੋਂ ਮੈਨੂੰ ਮੂੰਹੋਂ ਨਹੀਂ ਬੋਲ ਸਕਦੇ, ਅੰਦਰੋਂ ਗਾਲਾਂ ਕੱਢਦੇ ਗਏ ਨੇ। ਕਹਿੰਦੇ, ਨਹੀਂ, ਤੈਨੂੰ ਗਾਲਾਂ ਕਿਵੇਂ ਕੱਢੀਏ, ਤੂੰ ਤਾਂ ਸਾਡੇ 'ਤੇ ਪਾਰਉਪਕਾਰ ਬੜਾ ਕੀਤਾ ਹੈ। ਇੱਕ ਤਾਂ ਸਰੀਰ ਪਤਾ ਨਹੀਂ ਕਿੰਨੇ ਕੁ ਗੁਨਾਹਾਂ ਨਾਲ ਭਰਿਆ ਹੋਇਆ ਸੀ, ਇੰਨੀ ਸਾਡੀ ਬੰਦਗੀ ਨਹੀਂ ਸੀ, ਗੁਰੂ ਕਲਗੀਆਂ ਵਾਲੇ ਨੇ ਸਾਡੇ ਤੋਂ ਸੇਵਾ ਲੈ ਲਈ, ਸਾਰੇ ਪਾਪ ਧੁੱਪ ਗਏ ਨੇ, ਅਤੇ ਦੂਜਾ ਹੁਣ ਤੇਰੇ ਹੁਕਮ ਦੇ ਨਾਲ ਇਸ ਸਰੀਰ ਵਿੱਚੋਂ ਉੱਡ ਕੇ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਚਲਾ ਜਾਣਾ। ਦੱਸ, ਜਿਹੜਾ ਬੰਦਾ ਸਾਨੂੰ ਗੁਰੂ ਕਲਗੀਆਂ ਵਾਲੇ ਦੀ ਗੋਦ ਵਿੱਚ ਭੇਜੇ, ਅਸੀਂ ਉਹਦਾ ਧੰਨਵਾਦ ਨਾ ਕਰੀਏ, ਤੂੰ ਸਾਨੂੰ ਕਲਗੀਆਂ ਵਾਲੇ ਕੋਲ ਭੇਜਣ ਲੱਗਾ ਹੈ, ਤੇਰਾ ਬਹੁਤ ਧੰਨਵਾਦ, ਤੂੰ ਆ ਲੱਡੂ ਖਾ, ਮੁਬਾਰਕ ਹੈ ਤੈਨੂੰ। ਉਸ ਬੰਦੇ ਦੀ ਆਤਮਾ ਝੰਜੋੜੀ ਗਈ, ਹਿੱਲੀ ਗਈ। ਇਹਦੇ ਸੰਬੰਧ ਵਿੱਚ ਕਿਸੇ ਸੱਜਣ ਨੇ ਦੱਸਿਆ ਕਿ ਉਸ ਜੱਜ ਨੇ ਸ਼ਹਾਦਤ ਤੋਂ ਬਾਅਦ ਭਾਈ ਸੁਖਦੇਵ ਸਿੰਘ ਹੋਰਾਂ ਦੇ ਅਤੇ ਭਾਈ ਹਰਜਿੰਦਰ ਸਿੰਘ ਹੋਰਾਂ ਦੇ ਜੋੜੇ ਆਪਣੇ ਘਰ ਵਿੱਚ ਰੱਖੇ ਸਨ ਅਤੇ ਉਹਨਾਂ ਨੂੰ ਨਮਸਕਾਰ ਕੀਤੀ ਸੀ। ਇਹ ਉਹ ਸ਼ਖਸੀਅਤਾਂ ਨੇ। ਇਹ ਕੋਈ ਇਕੱਲੇ ਜੋਸ਼ ਦਾ ਵਿਸ਼ਾ ਨਹੀਂ ਸੀ, ਇਹ ਅੰਦਰ ਦੇ ਡੂੰਘੇ ਥਾਂ ਤੋਂ ਕਿਸੇ ਥਾਂ ਤੋਂ ਪੈਦਾ ਹੋਈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਨਾਲ ਮੁਹੱਬਤ ਸੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ, ਸੂਰਮਾ ਉਹ ਹੈ ਧੀਰਜ ਧਾਮ ਬਣਾਏ ਇਹ ਹੈ ਤਮ। ਜਿਹਦੇ ਸਰੀਰ ਦੇ ਵਿੱਚ ਜੋਸ਼ ਵੀ ਹੋਵੇ ਅਤੇ ਧੀਰਜ ਵੀ ਹੋਵੇ। ਸੂਰਮਗਤੀ ਦਾ ਅਰਥ ਸੰਸਾਰ ਨੂੰ ਰੋਲਣਾ ਨਹੀਂ ਹੈ, ਸੂਰਮਗਤੀ ਦਾ ਅਰਥ ਹੈ ਸੰਸਾਰ ਦੀ ਸੇਵਾ ਕਰਨੀ, ਡਿੱਗਿਆਂ ਨੂੰ ਚੁੱਕਣਾ, ਆਪਣੇ ਧਰਮ ਦੀ ਰਾਖੀ ਕਰਨੀ। ਧੀਰਜ ਧਾਮ ਬਣਾਏ ਇਹ ਹੈ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰੈ। ਐਸੇ ਮਹਾਨ ਸੂਰਮਿਆਂ ਨੂੰ ਨਮਸਕਾਰ ਹੈ ਜਿਨ੍ਹਾਂ ਨੇ ਕੁਰਬਾਨੀ ਕੀਤੀ। ਸੋ ਸਮਾਂ ਇੰਨਾ ਹੀ ਸੀ, ਆਪ ਜੀ ਨੇ ਪ੍ਰਵਾਨ ਕਰ ਲੈਣਾ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।